ਤੇ ਯੋਗ ਦੇ ਸਾਰੇ ਸਾਧਨ ਕਰ ਲੈ ਜਿੰਨੇ ਵੀ ਹੈਗੇ, ਤੇ ਯੁੱਧ ਦੇ ਅੰਦਰ ਜਾ ਕੇ ਆਪਣੇ ਪ੍ਰਾਣ ਦੇ ਦੇ, ਵਾਰ ਵਾਰ ਦੇ ਦੇ, ਇੱਕ ਵਾਰੀ ਨਹੀਂ ਲੱਖਾਂ ਵਾਰੀ ਪੈਦਾ ਹੋ ਕੇ ਦਿੰਦਾ ਜਾ, ਯੁੱਧ ਵਿੱਚ ਸ਼ਹੀਦ ਹੋ ਜਾ। ਤੇ ਸੁਰਤੀਆਂ ਪੜ੍ਹ ਲੈ ਲੱਖਾਂ ਦੀ ਤਦਾਦ, ਕਿਤਾਬਾਂ ਪੜ੍ਹ ਲੈ, ਲਾਇਬ੍ਰੇਰੀਆਂ ਪੜ੍ਹ ਲੈ, ਲੱਖਾਂ ਹੀ ਗਿਆਨ, ਲੱਖਾਂ ਹੀ ਧਿਆਨ ਦੇ ਤਰੀਕਿਆਂ ਦੇ ਨਾਲ ਧਿਆਨ ਲਾ ਲੈ, ਲੱਖਾਂ ਹੀ ਵੇਦ ਸ਼ਾਸਤਰ ਪੜ੍ਹ ਲੈ, ਪੁਰਾਣ ਸੀ ਕੁਛ ਪੜ੍ਹ ਲੈ, ਧਰਮ ਗ੍ਰੰਥ ਜਿਨ ਕਰਦੇ ਕਾਰਨਾ ਕੀਆ ਲਿਖਿਆ ਆਪਣੇ ਜਾਣ। ਇਹ ਤਾਂ ਵਾਹਿਗੁਰੂ ਨੇ ਕਰਨਾ, ਉਹਦੀ ਕੁਦਰਤ ਦੇ ਹਿਸਾਬ ਨਾਲ ਆਉਣਾ ਜਾਣਾ ਚੱਲਦਾ। ਨਾਨਕ ਮੱਥੀ ਮਿਥਿਆ ਸਾਰੇ ਮੱਥਾਂ ਨੇ ਅਖੀਰ ਦੇ ਉੱਤੇ ਰਿਜ਼ਲਟ ਕੀ ਕੱਢਿਆ ਕਿ ਕਰਮ ਸੱਚਾ ਨਿਸ਼ਾਨ, ਜਿੰਨਾ ਚਿਰ ਬਖਸ਼ਿਸ਼ ਨਹੀਂ ਹੁੰਦੀ ਉਨਾ ਚਿਰ ਦਰਗਾਹ ਦਾ ਪਰਮਿਟ ਪਾਸਪੋਰਟ ਨਹੀਂ ਮਿਲਦਾ। ਨਿਸ਼ਾਨ ਪਾਸਪੋਰਟ ਨਿਸ਼ਾਨ ਨੂੰ ਕਹਿੰਦੇ ਨੇ। ਦਰਗਾਹ ਦਾ ਪ੍ਰਵਾਨਾ ਨਹੀਂ ਮਿਲਦਾ ਜਦ ਤੱਕ ਜਿੰਨਾ ਚਿਰ ਨਦਰ ਨਹੀਂ ਹੁੰਦੀ। ਇਸ ਕਰਕੇ ਨਦਰ ਦੀ ਵਾਰ ਵਾਰ ਜ਼ਰੂਰਤ ਹੈ। ਬਖਸ਼ਿਸ਼ ਪਿਆਰਿਆ ਮੰਗ ਲੈ ਨਦੀ, ਬਖਸ਼ਿਸ਼ ਪਿਆਰਿਆ ਮੰਗ ਲੈ ਪਹਿਲਾਂ ਗੁਰੂ ਮਹਾਰਾਜ ਨੇ ਸਾਰੇ ਚੰਗੇ ਕਰਮਾਂ ਦਾ ਜ਼ਿਕਰ ਕੀਤਾ। ਜਤ ਪਹਾਰਾ, ਕੀਰਜ, ਸੁਨਿਆਰ, ਅਹਿਰਣ ਮਤ, ਵੇਦ ਹਥਿਆਰ, ਪਾਓ ਕੱਲਾ, ਅਗਨ ਤਪਤਾਓ, ਭਾਂਡਾ ਪਾਓ, ਅੰਮ੍ਰਿਤ ਤਿਰਚਾਲ, ਇਸ ਵਿੱਚ ਕਰੀਆ ਸਭ ਸੱਚੀ ਟਕਸਾਲ। ਜਿਨ ਕੋ ਨਦਰ ਕਰਮ, ਦੋ ਗੱਲਾਂ ਇਕੱਠੀਆਂ ਆਉਂਦੀਆਂ, ਨਦਰ ਤੇ ਕਰਮ। ਗਰੇਸ ਹੈ ਗਰੇਸ, ਜਿਹੜੇ ਗਰੇਸ ਮਾਰਕ ਮੁੰਡੇ ਇਮਤਿਹਾਨ ਦਿੰਦੇ ਨੇ ਇਹ ਕਈ ਵਾਰੀ ਫੇਲ ਹੋ ਜਾਂਦੇ, ਦੋ ਕੁ ਨੰਬਰਾਂ ਤੋਂ ਰਹਿ ਜਾਂਦੇ ਨੇ, ਉਹਨੂੰ ਫਿਰ ਕਹਿੰਦੇ ਨੇ ਜੀ ਮੈਨੂੰ ਗ੍ਰੇਸ ਮਾਰਕ ਦੇ ਦਿਓ। ਉਹ ਗ੍ਰੇਸ ਮਾਰਕ ਦੇ ਕੇ ਪਾਸ ਕਰਦੇ ਹੈ। ਸੋ ਬਖਸ਼ਿਸ਼ ਅਤੇ ਉਹਦੀ ਨਜ਼ਰ ਦੋ ਚੀਜ਼ਾਂ ਨੇ। ਨਜ਼ਰ ਹੈ ਉਹ ਪ੍ਰਸੰਨ ਹੋ ਜਾਣਾ ਉਸਦਾ, ਵਾਹਿਗੁਰੂ ਦਾ ਪ੍ਰਸੰਨ ਹੋ ਕੇ ਕੀ ਕਰਦਾ ਹੈ, ਕੋਈ ਵੀ ਕਿਸੇ ਦੇ ਪ੍ਰਸੰਨ ਹੋਵੇ ਉਹਨੂੰ ਕੁਛ ਦੇਣਾ ਚਾਹੁੰਦਾ। ਦੁਨਿਆਵੀ ਦੁਨੀਆਂ ਦੇ ਰਿਸ਼ਤਿਆਂ 'ਚ ਵੀ ਕੋਈ ਪ੍ਰਸੰਨ ਹੋ ਜਾਵੇ ਕਿਸੇ 'ਤੇ, ਜੀ ਕਰੂ ਵੀ ਇਹਨੂੰ ਇਹ ਚੀਜ਼ਾਂ ਦੇ ਦੀਏ, ਇਹ ਗਿਫਟ ਦੇ ਦੀਏ, ਜ਼ਮੀਨ ਦੇ ਦੀਏ, ਪੈਸੇ ਦੇ ਦੀਏ, ਕੱਪੜੇ ਦੇ ਦੀਏ, ਸਰੋਤੇ ਦੇ ਦੀਏ। ਸੋ ਇਸੇ ਤਰ੍ਹਾਂ ਜਦ ਵਾਹਿਗੁਰੂ ਪ੍ਰਸੰਨ ਹੁੰਦੇ ਨੇ ਉਸ ਵੇਲੇ ਨਜ਼ਰ ਅਤੇ ਬਖਸ਼ਿਸ਼ ਦੋਵੇਂ ਚੀਜ਼ਾਂ ਇਕੱਠੀਆਂ ਹੋਇਆ ਕਰਦੀਆਂ। ਸੋ ਇਹ ਬਖਸ਼ਿਸ਼ ਦੀ ਪ੍ਰਾਪਤੀ ਪਿਆ ਕਰਦੀ ਆ ਨਾਨਕ ਨਦਰੀ ਨਦਰ ਨਿਹਾਲ, ਨਦਰ ਦੇ ਨਾਲ ਨਿਹਾਲ ਹੁੰਦਾ ਆਦਮੀ ਦੇ ਕੋਈ ਵੀ ਕਰਤੱਵ ਕੋਈ ਯਤਨ ਵਾਹਿਗੁਰੂ ਤੱਕ ਪਹੁੰਚਣ ਤੋਂ ਸਮਰੱਥ ਨੇ। ਇਸ ਤਰ੍ਹਾਂ ਜਿਵੇਂ ਕੋਈ ਬੰਦਾ ਇੱਕ ਚਮਚਾ ਲੈ ਕੇ ਇੱਕ ਕੜਛੀ ਲੈ ਕੇ ਸਮੁੰਦਰ ਦੇ ਕੰਢੇ ਬਹਿ ਜਾਵੇ, ਉਸਨੂੰ ਪੁੱਛੇ ਵੀ ਤੂੰ ਕੀ ਕਰਨਾ, ਕਹਿੰਦਾ ਮੈਂ ਸਮੁੰਦਰ ਮਿਲਣਾ। ਕੜਛੀ ਨਾਲ ਕਦੇ ਸਮੁੰਦਰ ਮਿਲਿਆ ਜਾਏਗਾ? ਮਹਾਰਾਜ ਕਹਿੰਦੇ ਇਹਨਾਂ ਭੁਲੇਖਿਆਂ 'ਚ ਨਾ ਪੋ, ਮਾੜੀ ਜਿਹੀ ਚੰਗਿਆਈ ਕਰਕੇ ਦਿਲ 'ਚ ਰੱਖਦਿਆਂ ਵੀ ਮੈਂ ਆਹ ਚੰਗਿਆਈ ਕਰੀ, ਫਲਾਣੇ ਨਾਲ ਮੈਂ ਭਲਾ ਕਰਿਆ। ਇੱਕ ਚੰਗਿਆਈ ਨਹੀਂ, ਲੱਖਾਂ ਹੀ ਚੰਗਿਆਈਆਂ, ਲੱਖ ਨੇਕੀਆਂ ਚੰਗਿਆਈਆਂ, ਨੇਕੀਆਂ ਵੀ ਤੇ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਯੋਗ ਵਿਵਾਨ। ਸੋ ਇਹਦੇ ਸਾਰੇ ਯਤਨ ਪਹੁੰਚਿਆ ਨਹੀਂ ਕਰ। ਇਸ ਕਰਕੇ ਮਹਾਰਾਜ ਫਰਮਾਨ ਕਰਦੇ ਆ ਬਾਤ ਨੂੰ ਸਮਝਣ ਦਾ ਯਤਨ ਕਰੋ। ਮਹਾਰਾਜ ਨੇ ਇਹਨਾਂ ਇਸ ਸ਼ਬਦ ਦੇ ਅੰਦਰ ਕਿੱਡੀ ਬੜੀ ਗੋਝ ਰਹੱਸ ਦੀ ਬਾਤ ਕਹਿ ਦਿੱਤੀ। ਜਿਨ ਕੋ ਨਦਰ ਕਰਮ ਹੋਵੇ, ਬਾਣੀ ਤਾਂ ਸਾਰੀ ਦੁਨੀਆ ਪੜ੍ਹਦੀ ਹੈ, ਸਾਰੇ ਵਿਚਾਰਦੇ ਨੇ, ਗਿਆਨੀ ਬੜੇ ਬੜੇ ਲੈਕਚਰ ਦਿੰਦੇ ਨੇ, ਭਾਸ਼ਕਾਰ ਬੜੇ ਬੜੇ ਟੀਕੇ ਲਿਖਦੇ ਨੇ, ਬੜਾ ਹੀ ਉਹ ਸੋਝੀ ਦਿੰਦੇ ਨੇ, ਪਰ ਇਹ ਕੀ ਪਤਾ ਵੀ ਉਹਦੇ ਉੱਤੇ ਨਜ਼ਰ ਹੋ ਗਈ ਕਿ ਨਹੀਂ ਹੋ ਗਈ, ਜੇ ਨਜ਼ਰ ਉਹਦੇ ਵਿੱਚ ਹਿਰਦੇ 'ਚ ਬਾਣੀ ਸਮਾ ਗਈ ਕਿ ਨਹੀਂ ਸਮਾ ਗਈ। ਬਾਣੀ ਨੇ ਉਸ ਹਿਰਦੇ 'ਚ ਸਮਾਉਣਾ ਜਿਹਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੋਣੀ, ਬਾਕੀਆਂ ਨੇ ਤਾਂ ਪੜ੍ਹਨੀਆਂ ਪੜ੍ਹਨੀ। ਜਦੋਂ ਹਿਰਦੇ 'ਚ ਸਮਾ ਗਈ ਫਿਰ ਇਹ ਬਾਣੀ ਅੱਖਰ ਨਹੀਂ ਰਹਿਣੇ, ਫਿਰ ਅੱਖਰਾਂ ਤੋਂ ਸ਼ਕਲ ਬਣ ਜਾ ਬਦਲ ਜਾਏਗੀ ਬਾਣੀ ਦੀ, ਫਿਰ ਇਹ ਅੰਮ੍ਰਿਤ ਦੀ ਧਾਰ ਬਣ ਜਾਏਗੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰਾਮ, ਹਮੇਸ਼ਾ ਹੀ ਵਾਹਿਗੁਰੂ ਦੇ ਪਿਆਰ ਵਿੱਚ ਫਿਰ ਉਹ ਰਹਿੰਦਾ, ਕਿਉਂਕਿ ਉਹਨੇ ਅੰਮ੍ਰਿਤ ਦੀ ਧਾਰ ਪੀ ਲਈ। ਜਪੋ ਸਾਰੰਗ ਪਾਣੀ, ਜਿਵੇਂ ਫਿਰ ਪਪੀਹਾ ਕਰਦਾ ਨਾ, ਪਿਰਹੋ ਪਿਰਹੋ ਪਿਰਹੋ, ਮਹਾਰਾਜ ਕਹਿੰਦੇ ਹੁਣ ਤੂੰ ਤੇਰੇ ਅੰਦਰ ਬਾਣੀ ਸਮਾ ਗਈ, ਹੁਣ ਤੇਰੇ ਅੰਦਰੋਂ ਰੌ ਨਿਕਲਣੀ ਆ, ਵਾਹ 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 ਵਾਹਿਗੁਰੂ 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 ਵਾਹਿਗੁਰੂ, ਰੋਮ ਰੋਮ 'ਚੋਂ ਤੇਰੇ ਝਨਾਟਾਂ ਨਿਕਲਣੀਆਂ ਇਸ ਦੀਆਂ, ਕਿਉਂਕਿ ਬਾਣੀ ਤੇਰੇ ਹਿਰਦੇ 'ਚ ਸਮਾ ਗਈ। ਇਸ ਕਰਕੇ ਮਹਾਰਾਜ ਤਾਕੀਦ ਕਰਦੇ ਆ, ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਲੇਕਿਨ ਮੂਰਖ ਬੰਦੇ ਗਵਾਰ ਬੰਦੇ ਇਸ ਵੱਲ ਗੱਲ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਇੱਕ ਮੂਰਖ ਅੰਧੇ ਮੁਗਧ ਗਵਾਰ, ਇੱਕ ਤਾਂ ਮੂਰਖ ਨੇ ਨਾਲ ਇਕੱਲੇ ਮੂਰਖ ਨੇ, ਮੁਗਧ ਵੀ ਨੇ, ਮੁਗਧ ਵੀ ਨਹੀਂ ਹੈ ਗਵਾਰ ਨੇ ਗਵਾ। ਇਹ ਤਿੰਨ ਚੀਜ਼ਾਂ ਉਸ ਆਦਮੀ ਦੇ ਵਾਸਤੇ ਆਉਂਦੀਆਂ ਜਿਹਦੇ 'ਚ ਵਿਚਾਰ ਰੱਤੀ ਮਾਤਰ ਬਣਾ ਹੋਵੇ। ਇੱਕ ਵਾਰੀ ਦੀ ਗੱਲ ਦੱਸਦੇ ਨੇ ਮਹਾਂਪੁਰਸ਼, ਮਿਸਾਲ ਦਿਆ ਕਰਦੇ ਨੇ ਤਾਂ ਕਿ ਗੱਲ ਸਮਝ 'ਚ ਆ ਜਾਏ। ਇੱਕ ਕੋਈ ਪ੍ਰੇਮੀ ਸੀ, ਉਹਦਾ ਰਿਸ਼ਤੇਦਾਰ ਚੜ੍ਹਾਈ ਕਰ ਗਿਆ। ਉਸਨੇ ਬੜੇ ਮੁੰਡੇ ਨੂੰ ਭੇਜਿਆ ਵੀ ਜਾ ਤੂੰ ਮਕਾਨ ਦੇ ਕੇ ਆ, ਪਰਚਾਉਣੀ ਕਰਿਆ। ਕਾਫੀ ਸਮੇਂ ਤੋਂ ਬਾਅਦ ਵਾਪਸ ਆਇਆ, ਪੁੱਛਿਆ ਵੀ ਕੁਛ ਤੈਂ ਕੋਈ ਪਰਚਾਉਣੀ ਦਾ ਕੋਈ ਸ਼ਬਦ ਵੀ ਕਿਹਾ ਸੀ? ਕਹਿੰਦਾ ਮੈਂ ਤਾਂ ਕੁਛ ਨਹੀਂ ਕਿਹਾ। ਕਹਿੰਦਾ ਫਿਰ ਚੁੱਪ ਕਰਕੇ ਬੈਠਿਆ ਰਿਹਾ? ਕਹਿੰਦਾ ਹਾਂਜੀ ਮੈਂ ਚੁੱਪ ਕਰਕੇ ਬੈਠਾ। ਫਿਰ ਕਹਿੰਦੇ ਉਹਨਾਂ ਦਾ ਦਿਲ ਕਿਵੇਂ ਧਰੇਗਾ, ਕਿਵੇਂ ਤੇਰੀ ਹਾਜ਼ਰੀ ਲੱਗੇਗੀ, ਉੱਥੇ ਜਾ ਕੇ ਕੋਈ ਵਚਨ ਕਰੀਦਾ, ਕੁਛ ਨਾ ਕੁਛ ਕਹੀਦਾ ਵੀ ਬੜਾ ਅਫਸੋਸ ਹੋਇਆ, ਬੜਾ ਦੁੱਖ ਹੋਇਆ, ਬੜੀ ਬੇਵਕਤ ਮੌਤ ਹੋਈ, ਪਰਿਵਾਰ ਨੂੰ ਬੜਾ ਔਖਾ ਹੋ ਗਿਆ, ਫਿਕਰ ਨਾ ਕਰੋ, ਜੋ ਕੰਮ ਹੋਏਗਾ ਸਾਨੂੰ ਦੱਸੋ, ਅਸੀਂ ਕਾਹਦੇ ਵਾਸਤੇ ਹਾਂ। ਦਿਲ ਪਰ ਪੱਚ ਜਾਂਦਾ, ਕਿ ਬੜਾ ਮੂਰਖ ਹੈ ਤੂੰ। ਛੋਟੇ ਮੁੰਡੇ ਨੂੰ ਕਹਿੰਦਾ ਵੀ ਤੂੰ ਜਾ। ਕਹਿੰਦਾ ਬਾਪੂ ਮੈਂ ਕੀ ਕਹੂੰ? ਕਹਿੰਦਾ ਜਿਹੇ ਜਿਹੇ ਲੋਕ ਗੱਲਾਂ ਕਰਨਗੇ ਨਾ, ਅੰਦਾਜ਼ਾ ਲਾ ਲਈ, ਉਸੇ ਤਰ੍ਹਾਂ ਦੀ ਬਾਤ ਤੂੰ ਕਹਿ। ਉੱਥੇ ਗਿਆ ਤਾਂ ਦਰਵਾਜ਼ੇ ਤੋਂ ਬਾਹਰ ਕੁਛ ਐਸੇ ਖੜ੍ਹੇ ਸੀ ਬੰਦੇ ਜਿਹੜੇ ਉਹਦੇ ਵਿਰੋਧੀ ਸੀ, ਅਤੇ ਕਹਿ ਰਹੇ ਸੀ ਕਿ ਬੜਾ ਚੰਗਾ ਹੋਇਆ ਇਹ ਮਰ ਗਿਆ, ਫਾਹਾ ਵੱਢਿਆ, ਹੁਣ ਆਊ ਇਹਦੇ ਟੱਬਰ ਨੂੰ ਸਵਾਦ, ਹੁਣ ਪਤਾ ਲੱਗੂ। ਆਕੜ ਆਕੜ ਬਹਿੰਦੇ ਸੀ, ਸਾਰੀਆਂ ਗੱਲਾਂ ਕੰਠ ਕਰ ਲਈਆਂ। ਅਤੇ ਜਿਸ ਵਕਤ ਅੰਦਰ ਗਿਆ, ਇਸਨੇ ਕਿਹਾ ਵੀ ਭੁੱਲ ਨਾ ਜਾਵਾਂ ਕਿਤੇ, ਵਿਚਾਲੇ ਹੀ ਬੋਲ ਪਿਆ, ਕਹਿੰਦਾ ਮੇਰੀ ਗੱਲ ਸੁਣੋ ਭਾਈ। ਕਹਿੰਦਾ ਬਹੁਤ ਚੰਗਾ ਹੋਇਆ, ਇਹਦਾ ਫਾਹਾ ਵੱਢ ਹੋਇਆ ਮਰਿਆ, ਕਹਿੰਦਾ ਹੁਣ ਟੱਬਰ ਨੂੰ ਸਵਾਦ ਆਊ, ਹੁਣ ਪਤਾ ਲੱਗੂ ਇਹਨਾਂ ਨੂੰ। ਬੜੇ ਆਕੜ ਆਕੜ ਕੇ ਬਹਿੰਦੇ, ਸਾਰੇ ਅੱਖਰ ਜਿੰਨੇ ਸੁਣੇ ਸੀ ਸਾਰੇ ਕਹਿੰਦੇ। ਘਰ ਵਾਲਿਆਂ ਨੂੰ ਇੰਨਾ ਗੁੱਸਾ ਆਇਆ, ਭਾਈਚਾਰੇ ਵਾਲਿਆਂ ਨੂੰ, ਕਿ ਫੜ ਕੇ ਕੁੱਟਿਆ ਵੀ ਤੂੰ ਮਕਾਨ ਦੇਣ ਆਇਆ ਕਿ ਜ਼ਖਮਾਂ 'ਤੇ ਨੰਗ ਛਿੜਕਣਾ ਹੈ, ਨੇੜੇ ਦਾ ਰਿਸ਼ਤੇਦਾਰ। ਕੁੱਟ ਖਾ ਕੇ ਜਦ ਕਰ ਗਿਆ, ਬਾਪ ਨੇ ਕਿਹਾ ਤੇਰੇ ਮੂੰਹ 'ਤੇ ਨੀਲ ਪਏ ਹੋਏ ਨੇ। ਕਹਿੰਦਾ ਮੈਨੂੰ ਤਾਂ ਕੁੱਟਿਆ ਉਹਨਾਂ ਨੇ। ਕਹਿੰਦੇ ਕਿਉਂ? ਕਹਿੰਦਾ ਮੈਂ ਤੈਂ ਕਿਹਾ ਸੀ ਉੱਥੇ ਕੁਛ ਕਹੀ, ਮੈਂ ਉੱਥੇ ਕਿਹਾ ਸੀ, ਉਹਨਾਂ ਨੇ ਮੈਨੂੰ ਕੁੱਟਿਆ। ਕਹਿੰਦੇ ਕੀ ਕਿਹਾ? ਕਹਿੰਦੇ ਮੈਂ ਆਹ ਗੱਲ ਕਹੀ ਸੀ। ਉਹ ਕਹਿੰਦੇ ਤੂੰ ਤਾਂ ਮੁਗਧ ਹੈ, ਮੁਗਧ, ਮੂਰਖ ਵੀ ਹੈ ਅਤੇ ਮੁਗਧ ਵੀ ਹੈ। ਮੈਨੂੰ ਇਹ ਜਾਣਾ ਪਿਆ ਛੇਤੀ ਦੇ ਕੇ ਤਿਆਰ ਹੋ ਕੇ ਤੁਰਦਾ ਉਵੇਂ ਜਿਵੇਂ ਜੇ ਚਲਿਆ ਗਿਆ ਜਾ ਕੇ ਉਹ ਸਾਰੀਆਂ ਮਕਾਨਾਂ ਅਜੇ ਬੈਠੀਆਂ ਸੀ। ਉਸੇ ਵੇਲੇ ਹੱਥ ਬੰਨ ਕੇ ਖੜਾ ਹੋ ਗਿਆ, ਕਹਿੰਦਾ ਭਾਈਓ ਗਲਤੀ ਮਾਫ਼ ਕਰੋ, ਬੜਾ ਮੁੰਡਾ ਮੈਂ ਭੇਜਿਆ। ਕਹਿੰਦੇ ਉਹਨੇ ਕੋਈ ਇੱਕ ਅੱਖਰ ਵੀ ਨਹੀਂ ਕਿਹਾ, ਮੂਰਖ ਬੰਦਾ ਸੀ। ਛੋਟਾ ਭੇਜਿਆ ਅਤੇ ਉਸਨੇ ਕੀ ਕਿਹਾ ਤੁਹਾਨੂੰ ਸਭ ਨੂੰ ਪਤਾ ਹੈ, ਅਤੇ ਉਹ ਤਾਂ ਮੁਗਧ ਸੀਗਾ। ਅਤੇ ਹੁਣ ਮੈਂ ਆਇਆ ਅਤੇ ਹੁਣ ਤਾਂ ਕਰੋ ਸਾਡੀ ਭੁੱਲ ਮਾਫ਼ ਭਰਾਵੋ, ਜਾਂ ਤੁਹਾਡਾ ਕੋਈ ਹੋਰ ਮਰਿਆ ਨਾ ਫਿਰ ਮੈਂ ਹੀ ਮਕਾਨ ਆਇਆ ਕਰੋ। ਉਹ ਕਹਿਣ ਲੱਗੇ ਬਾਬਾ ਤੇਰੀ ਮਕਾਨ ਤੋਂ ਐਵੇਂ ਚੰਗਾ ਸੁੱਖ ਮੰਗ ਤੋਂ ਕਿਉਂ ਮਾਰਦਾ ਸਾਡੇ ਬੰਦੇ? ਇਹਨੂੰ ਬੇਵਿਚਾਰਾ ਬੰਦਾ ਕਹਿੰਦੇ ਨੇ ਮਹਾਰਾਜ, ਇਸ ਨੂੰ ਕਹਿੰਦੇ ਨੇ ਮੂਰਖ ਅੰਧੇ ਮੁਗਧ ਗਵਾਰ। ਉਹ ਨੇ ਜਿਹੜੇ ਆਪਣਾ ਭਲਾ ਨਾ ਸੋਚ ਸਕਦੇ ਹੋ, ਜਿਹਨਾਂ ਦੇ ਅੰਦਰ ਵਿਚਾਰ ਨਾ ਹੋਵੇ। ਗੁਰੂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਤੁਰਦੀ ਬਾਣੀ ਆਈ ਹੈ, ਅਤੇ ਜਿਹੜਾ ਜਿਹਦਾ ਇਹਦੇ ਉੱਤੇ ਵਿਸ਼ਵਾਸ ਨਹੀਂ ਹੈ, ਵਿਚਾਰ ਨਹੀਂ ਕਰਦਾ, ਮਹਾਰਾਜ ਕਹਿੰਦੇ ਉਹ ਤਾਂ ਬਲਾਈਂਡ ਹੈ, ਅੰਨਾ। ਫਿਰ ਅੰਨਾ ਹੀ ਨਹੀਂ ਹੈ, ਨਾਲ ਉਹ ਮੂਰਖ ਵੀ ਹੈ, ਕਿਉਂਕਿ ਇਹ ਬਾਣੀ ਦਰਗਾਹ 'ਚ ਲਿਜਾਂਦੀ ਹੈ। ਬੇਅੰਤ ਬੇਅੰਤ ਫਾਇਦੇ ਨੇ ਇਸ ਦੇ, ਅਤੇ ਅੰਨਾ ਵੀ ਹੈ, ਮੁਗਧ ਵੀ ਹੈ, ਗਵਾਰ ਵੀ ਹੈ। ਇੱਕ ਤਾਂ ਐਸੇ ਬੰਦੇ ਨੇ, ਇੱਕ ਮਹਾਰਾਜ ਕਹਿੰਦੇ ਇੱਕ ਸਤਿਗੁਰ ਕਹਿ ਭੈ ਨਾਮ ਆਧਾਰ, ਇੱਕ ਸਤਿਗੁਰੂ ਦੇ ਭੈ ਵਿੱਚ ਨਿਰਮਲ ਭੈ 'ਚ ਰਹਿ ਕੇ ਨਾਮ ਦੇ ਆਧਾਰ 'ਤੇ ਰਹਿੰਦੇ ਨੇ, ਅਤੇ ਸਤਿਗੁਰੂ ਦੀ ਜੋ ਬਾਣੀ ਹੁੰਦੀ ਹੈ ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਇਹ ਕਿਤੇ ਦਵਾਇਤ ਨਹੀਂ ਪਾਉਂਦੀ, ਆਦਮੀ ਦੇ ਅੰਦਰ ਕਦਾ ਕਲਾ ਕਲੇਸ਼ ਨਹੀਂ ਆਉਂਦੀ, ਕਿਸੇ ਨਾਲ ਵੈਰ ਵਿਰੋਧ ਨਹੀਂ ਸਿਖਾਲਦੀ, ਇਹ ਸਿੱਧਾ ਰਸਤਾ ਦਿਖਾਉਂਦੀ ਹੈ। ਅਤੇ ਇਹਦੇ ਅੰਦਰ ਅੰਮ੍ਰਿਤ ਦੀ ਧਾਰਾ, ਜਿਨ੍ਹਾਂ ਦੇ ਬਾਣੀ ਹਿਰਦੇ 'ਚ ਲੱਗ ਗਈ ਨਾ, ਉਹਨਾਂ ਨੂੰ ਪਤਾ ਵੀ ਇਹ ਕਿੰਨੀ ਅੰਮ੍ਰਿਤ ਦੀ ਧਾਰਾ, ਉਹਨਾਂ ਦਾ ਜੀ ਕਰਦਾ ਵੀ ਪੜ੍ਹਨ ਤਾਂ ਹਟੀਆ ਹੀ ਨਾ। ਇਹਨਾਂ ਦੇ ਲੱਗਦੀ ਹੈ ਜਿਹੜੇ ਬਹੁਤੇ ਪਾਠ ਕਰਦੇ ਆ, ਨਾ ਪਾਠ ਤਾਂ ਅਖੰਡ ਪਾਠ ਹੁੰਦੇ ਨੇ, ਪਾਠੀ ਸਿੰਘ ਘੰਟੇ ਵੱਲ ਦੇਖੀ ਜਾਂਦਾ ਵੀ ਹੁਣ 10 ਮਿੰਟ ਰਹਿ ਗਏ, ਹੁਣ 15 ਰਹਿ ਗਏ, ਹੁਣ 10-5 ਰਹਿ ਗਏ, ਹੁਣ ਪੂਰਾ ਹੋ ਗਿਆ, ਹੁਣ ਕੋਈ ਆਇਆ ਨਹੀਂ ਹੈ। ਉਹਦੇ ਅੰਦਰ ਤਾਂ ਅੰਮ੍ਰਿਤ ਦੀ ਧਾਰ ਬਣ ਕੇ ਚੱਲਦੀ ਨਹੀਂ ਹੈ, ਕਿਉਂਕਿ ਉਹਦਾ ਇੱਕ ਜਿਵੇਂ ਬੋਝਾ ਚੱਕਣ ਵਾਲਾ ਹੁੰਦਾ ਹੈ, ਇਸ ਤਰ੍ਹਾਂ ਦਾ ਬੰਦਾ ਹੋਇਆ ਕਰਦਾ। ਉਹਨੇ ਮਜ਼ਦੂਰੀ ਕਰਨੀ ਹੈ, ਪੜ੍ਹਨ ਦੀ ਮਜ਼ਦੂਰੀ ਕਰਨੀ ਹੈ, ਪੜ੍ਹਨ ਦੇ ਪੈਸੇ ਲੈਣੇ ਆ, ਉਹਦਾ ਮਿੱਠੀ ਧਾਰ ਨਾਲ ਕੋਈ ਸੰਬੰਧ ਨਹੀਂ। ਮਹਾਰਾਜ ਕਹਿੰਦੇ ਜੇ ਮਿੱਠੀ ਧਾਰ ਲੱਗ ਜਾਵੇ ਨਾ ਕਿਸੇ ਨੂੰ, ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਇਹ ਜਿਹੜੇ ਪੀਂਦੇ ਨੇ ਕਹਿੰਦੇ ਜਿਨ ਪੀਤੀ ਤਿਸ ਮੋਖ ਦੁਆਰ, ਮੁਕਤੀ ਦਾ ਦੁਆਰਾ ਖੁੱਲ ਗਿਆ ਉਹਦੇ ਵਾਸਤੇ। ਨਾਮ ਭੈ ਪਾਏ ਹਿਰਦੈ ਵਸਾਹੀ, ਬਾਣੀ 'ਚੋਂ ਨਾਮ ਪ੍ਰਗਟ ਹੁੰਦਾ, ਇਸ ਬਾਣੀ 'ਤੇ ਨਾਂ ਉਪਜੈ, ਨਾਮ ਪ੍ਰਗਟ ਹੁੰਦਾ ਇਸ ਬਾਣੀ ਦੇ ਵਿੱਚੋਂ। ਭੈ ਵੀ ਉਤਪਤ ਹੁੰਦੀ ਹੈ, ਭਾਏ ਪ੍ਰੇਮ ਵੀ ਉਤਪਤ ਹੁੰਦੀ ਹੈ, ਹਿਰਦੈ 'ਚ ਵੱਸਦਾ। ਗੁਰਕਰਨੀ ਸੱਚ ਬਾਣੀ ਸਭ ਤੋਂ ਵੱਡੀ ਬਾਣੀ ਹੈ ਇਹ, ਗੁਰਕਰਨੀ ਜੋ ਗੁਰੂ ਦੀ ਬਾਣੀ ਹੈ ਸਭ ਤੋਂ ਵੱਡੀ ਬਾਣੀ ਹੈ। ਇੰਦ ਵਰਸਾ ਧਰਤ ਸੁਹਾਵੀ, ਜਿਵੇਂ ਮੀਂਹ ਪਏ ਤੇ ਧਰਤੀ ਸੁਹਾਵੀ ਹੋ ਜਾਂਦੀ ਹੈ ਨਾ, ਆ ਸਾਰੀ ਪੋਲਿਊਸ਼ਨ ਜਿੰਨੀ ਗੰਦ ਮੰਦ ਉੜਦੀ ਫਿਰਦੀ ਹੈ, ਜਿੰਨਾ ਧੂੰਆਂ ਧਾਰ ਅਸਮਾਨ ਵਿੱਚ ਛਾਇਆ ਹੋਇਆ, ਜਿੰਨੀ ਜ਼ਹਿਰੀਲੀਆਂ ਗੈਸਾਂ ਅਸਮਾਨ 'ਚ ਛਾਈਆਂ ਹੋਈਆਂ, ਉਹ ਸਾਰੀਆਂ ਥੱਲੇ ਆ ਜਾਂਦੀਆਂ। ਚੰਦਰਮਾ ਦੀ ਚਮਕ ਫਿਰ ਅੱਖਾਂ ਦੇ ਨਾਲ ਪਤਾ ਲੱਗਦਾ ਹੈ, ਚਾਹੇ ਕਿਤਾਬ ਪੜ੍ਹ ਲੈ। ਪਹਿਲਾਂ ਕਿਉਂ ਨਹੀਂ ਪੜ੍ਹਦਾ? ਕਿਉਂਕਿ ਪਹਿਲਾਂ ਗਵਾਰ ਛਾਇਆ ਹੋਇਆ ਸੀ। ਸੋ ਜਦੋਂ ਮੀਂਹ ਪੈ ਗਿਆ, ਉਸ ਵੇਲੇ ਧਰਤੀ ਵੀ ਸੁਹਾਵੀ ਹੋ ਗਈ, ਅਸਮਾਨ ਵੀ ਸੁਹਾਵਾ ਹੋ ਗਿਆ, ਅਤੇ ਜਦੋਂ ਬਾਣੀ ਦਾ ਮੀਂਹ ਹਿਰਦੇ 'ਚ ਪੈ ਗਿਆ ਨਾ ਸਾਧ ਸੰਗਤ ਜੀ, ਉਸ ਵੇਲੇ ਕੀ ਹੁੰਦਾ? ਮਹਾਰਾਜ ਕਹਿੰਦੇ ਫਿਰ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਪਹਿਲਾਂ ਦਿਸਦਾ ਨਹੀਂ, ਗਵਾਰ 'ਚ ਦੇਖ ਕੇ ਦਿਖਾਓ, ਕੋਈ ਹਨੇਰੀ ਆਈ ਹੋਵੇ ਕੋਈ ਦੇਖ ਕੇ ਦਿਖਾਓ, ਨਹੀਂ ਦਿਸਦਾ, ਧੁੰਦ ਛਾਈ ਹੋਵੇ ਨਹੀਂ ਦਿਖਦਾ। ਫਿਰ ਕਹਿੰਦੇ ਜਦੋਂ ਬਾਣੀ ਹਿਰਦੇ 'ਚ ਸਮਾ ਜਾਵੇ ਤਾਂ ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਦੀ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਅਤੇ ਉਹਨੂੰ ਹਰੇਕ ਘੱਟ ਦੇ ਅੰਦਰ ਵਾਹਿਗੁਰੂ ਦੇ ਦਰਸ਼ਨ ਹੋਣ ਲੱਗ ਜਾਂਦੇ। ਇਹ ਬਾਣੀ ਤਾਂ ਦੀ ਬਰਕਤ, ਬਾਣੀ ਦੀ ਮਹਿਮਾ ਦਾ ਮੈਂ ਜ਼ਿਕਰ ਕਰ ਰਿਹਾ, ਜਿਸ ਨੂੰ ਗੁਰੂ ਮਹਾਰਾਜ ਗਾਉਣ ਦੀ ਤਕੀਦ ਕਰਦੇ ਨੇ, ਸੁਣਨ ਦੀ ਤਕੀਦ ਕਰਦੇ। ਇੰਦ ਵਰਸਾ ਧਰਤ ਸੁਹਾਵੀ, ਘੱਟ ਘੱਟ ਜੋਤ ਸਮਾਣੀ, ਸਾਰੀਆਂ ਘਟਾਂ 'ਚ ਜੋ ਇੱਕੋ ਹੀ ਜੋਤ ਵਾਹਿਗੁਰੂ ਦੀ ਸਮਾਈ ਹੋਈ ਹੈ, जिमी जमान के बिखे समस्त एक जोत है, ना काट है ना बाढ़ है ना बाढ़ काट होता है। ओ वाणी ओ प्रगट हो जाया कर दी है। कल रवी जिस दुरमत ऐसी, जेड़े खोटी मत वाले मनमुख बंदे ने ओ की करते ने कलर च भी पाई जाते, किच बिच पढ़ते ने, गलत लिटरेचर पढ़ते ने, गलत नावल नाटक जे पढ़ी जाते ने, वह तो रस नहीं दिया करते। वो कहते निशानी होया कर दी है नगुरिया की, नगुरे की निशानी सतगुर वाजो घोर अंधारा, डूब मोए बिन पानी। सतगुरु ना होवे तो बाणी नहीं होंगी, जे बाणी नहीं होगी तो घोर अंधार जगते रहेगा, तो बगैर पानी तो डुब जाएंगे। बगैर पानी भी कदे कोई डुबदा? महाराज जी एक साखी सुनाया करते सी कि एक बारी कुछ प्रेमी जो मोटी मत दे मालक सी, वो सारे कट्ठे होके चले भी व्यापार करके आइए, दस बंदे हो। ते उथे जदों अगे गए तो एक नदी आ गई, कहंदे भी नदी आ गई, कहंदे हुण की करिए, कहंदे आपां तैर के लंघ दे। कपड़े ला ले सारिया ने, सिर ते बन ले, ते नदी दी बरेती ते पै गए। नदी सुकी सी, सुनिया होया सी कि नदी विचों तैर के लंघना पैंदा। उत्थे ही हथ पैर मारदे मारदे कसर कसर के नदी पार हो के, उहदे बाद जदों पार लंघे कहण लगे बई आपां गिणीए, दस सीगे कूड़े भी हैगे। कहंदे तूं सियाणा तूं गिण। ਉਹ ਗਿਣ ਲੱਗ ਗਿਆ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ। ਕਹਿੰਦਾ ਲੈ ਵੀ ਇੱਕ ਡੁੱਬ ਗਿਆ ਆਪਣੇ। ਦੂਆ ਕਹਿੰਦਾ ਮੈਂ ਗਿਣਦਾ, ਦੂਏ ਨੇ ਗਿਣਿਆ ਨੌ ਹੋਏ, ਆਪਣੇ ਆਪ ਨੂੰ ਨਾ ਗਿਣੇ। ਇਸੇ ਤਰ੍ਹਾਂ ਦਸਾਂ ਨਹੀਂ ਕਰਿਆ, ਉੱਥੇ ਹੀ ਬੈਠ ਕੇ ਰੋਣ ਲੱਗ ਗਏ, ਉੱਚੀ ਉੱਚੀ ਬਰਲਾਪ ਕਰਦੇ। ਕੋਈ ਸਿਆਣਾ ਬੰਦਾ ਆ ਗਿਆ, ਉਹ ਕਹਿਣ ਲੱਗਿਆ ਤੁਸੀਂ ਕਿਉਂ ਰੋਂਦੇ ਹੋ? ਕਹਿੰਦੇ ਅਸੀਂ ਐਂ ਰੋਂਦੇ ਹਾਂ, ਅਸੀਂ ਘਰ ਤੋਂ ਦਸ ਬੰਦੇ ਤੁਰੇ ਸੀ ਅਤੇ ਇੱਕ ਬੰਦਾ ਸਾਡੇ ਵਿੱਚੋਂ ਡੁੱਬ ਗਿਆ। ਕਹਿੰਦੇ ਕੌਣ ਡੁੱਬਿਆ? ਕਹਿੰਦੇ ਆਹ ਨਹੀਂ ਸਾਨੂੰ ਪਤਾ ਲੱਗਦਾ, ਇੱਕ ਡੁੱਬ ਗਿਆ ਅਤੇ ਅਸੀਂ ਨੌ ਰਹਿ ਗਏ। ਉਹਨੇ ਸੋਚਿਆ ਵੀ ਸਿੱਧੇ ਅਕਲ ਦੇ ਮਾਲਕ ਨੇ, ਗਿਣਨਾ ਨਹੀਂ ਆਉਂਦਾ। ਕਹਿੰਦਾ ਜੇ ਮੈਂ ਪੂਰਾ ਕਰਦਾ ਦੱਸੋ? ਕਹਿਣ ਲੱਗੇ ਪੂਰਾ ਕਰਦੇ। ਕਹਿੰਦਾ ਜਿਹੜਾ ਕੁਝ ਤੁਹਾਡੇ ਕੋਲ ਹੈਗਾ ਖੱਟਣ ਕਮਾਉਣ ਨੂੰ ਗਏ ਹੋ ਤੁਸੀਂ ਬਿਜ਼ਨਸ ਕਰਨ ਨੂੰ, ਉਹ ਫਿਰ ਸਾਰਾ ਹੀ ਇੱਥੇ ਢੇਰੀ ਲਾ ਦਿਓ, ਮੈਂ ਕਰ ਦਿੰਦਾ ਪੂਰੇ। ਕਹਿੰਦੇ ਫਿਰ ਤਾਂ ਸਸਤਾ ਹੀ ਸੌਦਾ। ਕਹਿੰਦਾ ਲਓ ਮੈਂ ਗਿਣਦਾ, ਇੱਕ ਦੇ ਮੁੱਕਾ ਮਾਰਦਾ। ਉਹ ਕਹਿੰਦਾ ਇੱਕ, ਦੂਏ ਦੇ ਮਾਰਿਆ ਕਹਿੰਦਾ ਦੋ, ਤੀਆ ਕਿਤੇ ਮਾਰਿਆ ਧੀਏ, ਦਸੇ ਦਸਵੇਂ ਦੇ ਮਾਰਿਆ ਉਹ ਕਹਿੰਦਾ ਦਸ। ਕਹਿੰਦੇ ਲੈ ਵੀ ਪੂਰੇ ਹੋ ਗਏ। ਇਹ ਮਹਾਰਾਜ ਇਹਦੀ ਮਿਸਾਲ ਦਿੰਦੇ ਨੇ ਕਿ ਉਹ ਮੂਰਖ ਬੰਦੇ ਘੋਰ ਅੰਧਾਰੇ 'ਚ ਪਏ ਹੋਏ, ਡੁੱਬ ਮੂਏ ਬਿਨ ਪਾਣੀ, ਪਾਣੀ ਤੋਂ ਬਗੈਰ ਇਹ ਡੁੱਬੇ ਫਿਰਦੇ ਨੇ, ਕਿਉਂਕਿ ਬਾਣੀ ਹਿਰਦੇ 'ਚ ਨਹੀਂ ਵੱਜਦੀ। ਸੋ ਮਹਾਰਾਜ ਕਹਿੰਦੇ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਵਾਣੀ, ਪੀਵੋ ਅੰਮ੍ਰਿਤ। ਉਹ ਅੰਮ੍ਰਿਤ ਪੀਂਦੇ ਨੇ ਕਿਉਂਕਿ ਮਿੱਠੀ ਬਾਣੀ ਅੰਮ੍ਰਿਤ ਤਾਰ, ਅੰਮ੍ਰਿਤ ਦੀ ਤਾਰ। ਸੋ ਇਹ ਗੁਰੂ ਮਹਾਰਾਜ ਲਿਖਦੇ ਹੈ ਕਿ ਜਿੱਥੇ ਤਤ ਬੇਤੇ ਮਹਾਂਪੁਰਸ਼ ਦੀਆ ਲਾਈ ਸੋਲ, ਗੁਰ ਵਾਹਿਗੁਰੂ ਨਾਲ ਜੁੜੇ ਹੋਏ ਗੁਰਸਿੱਖ ਹੋਣ, ਗੁਰਮੁਖ ਹੋਣ, ਉਹਨਾਂ ਦੇ ਜੋ ਬਚਨ ਹੋਇਆ ਕਰਦੇ ਨੇ ਉਹ ਦਵਾਇਤ ਪੈਦਾ ਨਹੀਂ ਕਰਿਆ ਕਰਦੇ, ਦੁਬਦਾ ਪੈਦਾ ਨਹੀਂ ਕਿਆ ਕਰਿਆ, ਉਹ ਜੁੜਿਆਂ ਨੂੰ ਤੋੜਿਆ ਨਹੀਂ ਕਰਦੇ, ਟੁੱਟਿਆਂ ਨੂੰ ਜੋੜਿਆ ਕਰਦੇ। ਅਤੇ ਉਹਨਾਂ ਦੀ ਬਾਣੀ ਅੰਮ੍ਰਿਤ ਦਾ ਇੱਕ ਝਰਨਾ ਹੀ ਹੋਇਆ ਕਰਦਾ, ਇਸ ਤਰ੍ਹਾਂ ਫਰਮਾਨ ਕਰਦੇ ਹਾਂ।
ਅੰਮ੍ਰਿਤ ਬਚਨ ਸਾਧ ਕੀ ਬਾਣੀ, ਅੰਮ੍ਰਿਤ ਬਚਨ Thank you.
Thank you.
ਤੂੰ ਜਵਾਨ ਹੈ, ਸੁੰਦਰ ਸਰੂਪ ਹੈ ਤੇਰਾ, ਵਿਆਹ ਤੇਰਾ ਹੋਇਆ ਹੋਇਆ ਹੈ, ਘਰ ਵਿੱਚ ਖਾਣ ਪੀਣ ਨੂੰ ਸਭ ਕੁਛ ਸਤਿਗੁਰੂ ਨੇ ਦਿੱਤਾ ਹੋਇਆ ਹੈ, ਫਿਰ ਇਹ ਉਦਾਸੀਆਂ ਤੇਰੇ ਮਨ ਵਿੱਚ ਕਿੱਥੋਂ ਆ ਗਈ? ਕਿਹਦਾ ਤਾਂ ਇਹ ਉਪਦੇਸ਼ ਸੁਣਿਆ? ਕਿਸੇ ਮਹਾਂਪੁਰਸ਼ ਨਾਲ ਤੇਰਾ ਮੇਲ ਹੋ ਗਿਆ? ਉਹ ਕਿਸ ਸੰਪਰਦਾ ਦਾ ਹੈ ਜਿਸ ਨੇ ਤੈਨੂੰ ਵੈਰਾਗੀ ਬਣਾ ਦਿੱਤਾ? ਕਹਿਣ ਲੱਗੇ, ਸੱਚੇ ਪਾਤਸ਼ਾਹ, ਮੇਰਾ ਮੇਲ ਕਿਸੇ ਨਾਲ ਨਹੀਂ ਹੋਇਆ, ਜੇ ਮੇਰਾ ਮੇਲ ਹੋਇਆ ਤਾਂ ਤੇਰੀ ਬਾਣੀ ਨਾਲ ਹੋਇਆ। ਉਹ ਬਾਣੀ ਦੇ